गौड़ी कबीर जी जो जान पार मित पार मन जान।
एक पंडित आके झगड़ा करन लगे कबीर साहब नाल, कहिंदे कबीर जुलाहे नहीं मुक्त हो सकदे, बकुंठ नहीं जा सकदे, असीं ब्राह्मण लोक ही बकुंठे जावांगे। ਤਾਂ ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ ਹਨ
ਜੋ ਜਨ ਪਾਰ ਮਿਤ ਪਾਰ ਮਨ ਜਨ।
ਫਿਰ ਭਾਈ ਜਿਹੜਾ ਜਨ ਮਿਤ ਦੁਨੀਆਂ ਦੀ ਮਰਜ਼ਾਦਾ ਤੋਂ ਪਰੇ, ਤੋਂ ਮਨ ਤੋਂ ਪਰੇ ਜੋ ਪਰਮੇਸ਼ੁਰ ਹੈ ਉਹਨੂੰ ਜਾਣਦਾ ਹੈ।
ਬਾਤਨ ਹੀ ਬੈਕੁੰਠ ਸਮਾਨਾ,
ਬਾਤ ਨਹੀਂ ਉਹਨੂੰ ਇੱਛਾ ਹੀ ਨਹੀਂ ਹੈ ਬਕੁੰਠ ਚ ਮਿਲਣ ਦੀ, ਉਹਨੂੰ ਕੀ ਲੈਣਾ, ਕੋਈ ਬਕੁੰਠ ਨਹੀਂ ਲਵੇ ਲਾਗੇ, ਮੁਗਧ ਬਪੜੀ ਪੀ ਗਿਆਨੀ ਤਿਆਗੇ, ਉਹਨਾਂ ਦੀ ਇੱਛਾ ਹੀ ਨਹੀਂ ਬਕੁੰਠ ਵਿੱਚ ਮਿਲਣ ਦੀ।
ਨਾ ਜਾਨ ਬੈਕੁੰਠ ਕਹਾ ਹੀ,
ਕਹਿੰਦੇ ਜੋ ਜਨ ਪਰਮਿਤ ਪਰਮ ਨਾ ਜਾਨਾ, ਜਿਹੜਾ ਮਨ ਤੋਂ ਪਰੇ ਹੈ ਤੇ ਮਰਿਆਦਾ ਤੋਂ ਪਰੇ ਉਹਨੂੰ ਨਹੀਂ ਜਾਣਿਆ ਜਿਨ੍ਹਾਂ ਜਨਾਂ ਨੇ।
ਬਾਤਨ ਹੀ ਬੈਕੁੰਠ ਸਮਾਨ,
ਉਹ ਗੱਲਾਂ ਨਾਲ ਹੀ ਬਕੁੰਠ ਚ ਮਿਲਣਾ ਚਾਹੁੰਦਾ ਹੈ, ਮੈਂ ਬਕੁੰਠ ਚ ਸਮਾ ਜਾਵਾਂ ਹੀ ਉਹ ਨਹੀਂ ਮਿਲਿਆ ਜਾ ਸਕਦਾ।
ਨਾ ਜਾਨ ਬੈਕੁੰਠ ਕਹਾ ਹੀ,
ਪੰਡਿਤ ਜੀ ਤੁਹਾਨੂੰ ਪਤਾ ਹੈ ਬਕੁੰਠ ਹੈ ਕਿਹੜੇ ਪਾਸੇ, ਜੋ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਪਹੁੰਚੋਗੇ ਕਿਵੇਂ, ਨਹੀਂ ਤੁਸੀਂ ਜਾਣਦੇ ਬਕੁੰਠ ਕਿਹੜੀ ਜਗ੍ਹਾ ਹੈ।
ਜਾਨ ਜਾਨ ਸਭ ਕਹਿ ਤਾਂ
ਕਹੀ ਜਾਂਦੇ ਹੋ, ਜਾਵਾਂਗੇ ਬਕੁੰਠ ਚ, ਜਾਵਾਂਗੇ ਬਕੁੰਠ ਵਿੱਚ, ਅਸੀਂ ਜਾਣਾ ਹੈ ਜਾਣਾ ਹੈ ਕਹਿੰਦੇ ਹੋ ਸਾਰੇ ਤੁਸੀਂ ਉੱਥੇ, ਪਰ ਤੁਹਾਨੂੰ ਜੇ ਉਸ ਥਾਂ ਦਾ ਪਤਾ ਨਹੀਂ ਜਿੱਥੇ ਜਾਣਾ, ਉਸ ਚੀਜ਼ ਦਾ ਨਕਸ਼ਾ ਚੇਤੇ ਹੋਣਾ ਚਾਹੀਦਾ, ਤੇ ਫਿਰ ਆਦਮੀ ਛੇਤੀ ਜਾ ਰਹਿੰਦਾ ਉਸ ਪਾਸੇ।
ਰਹਾਉ ਕਹਿਣ ਕਹਾਵਨ ਨਹਿ ਪਤੀਈ ਹੈ,
ਜੀ ਕਹਿੰਦੇ ਓ ਕਹਿ ਲਿਆ ਅਸੀਂ ਬ੍ਰਹਮ ਚ ਮਿਲ ਜਾਵਾਂਗੇ ਬਕੁੰਠ ਜਾਵਾਂਗੇ, ਤੁਸੀਂ ਕਹਿ ਲਓ ਤੇ ਕਹਾ ਲਓ ਆਪਦੇ ਸੇਵਕਾਂ ਤੋਂ, ਸਾਡਾ ਮਨ ਨੀ ਪਤੀਜਦਾ ਤੁਹਾਡੇ ਉੱਤੇ ਇਸ ਪ੍ਰਕਾਰ।
ਤੋ ਮਨ ਮਨ ਜਾ ਤੇ ਹੋ ਮੈਂ ਜਈ ਹੈ,
ਕਬੀਰ ਮਨ ਕਦੇ ਮੰਨੂ ਸਾਡੇ ਤੇ ਕਿ ਨਹੀਂ, ਕਹਿੰਦੇ ਹਾਂ ਤਾਂ ਸਾਡਾ ਮਨ ਮੰਨੇਗਾ, ਜੇ ਕਰਕੇ ਤੁਹਾਡੇ ਚ ਹੋਮੈ ਚਲੀ ਜਾਵੇਗੀ। ਜਦੋਂ ਹੋਮੈ ਚੱਕੀ ਫਿਰਦੇ ਤੁਸੀਂ ਬਕੁੰਠ ਚ ਕਿਵੇਂ ਮਿਲ ਸਕੋਗੇ, ਬਕੁੰਠ ਚ ਨਹੀਂ ਪਹੁੰਚ ਸਕੋਗੇ ਹੋਮੈ ਦੇ ਸਹਿਤ ਹੋਣੇ ਕਰਕੇ।
ਜਬ ਲੱਗ ਮਨ ਬੈਕੁੰਠ ਕੀ ਆਏ,
ਹੋਰ ਅਸੀਂ ਇਹ ਗੱਲ ਕਹਿੰਦੇ ਹਾਂ ਜਿੰਨਾ ਚਿਰ ਮਨ ਦੇ ਚ ਬਕੁੰਠ ਦੀ ਆਸਾ ਲੱਗੀ ਰਹਿੰਦੀ ਹੈ, ਸਾਧਨ ਕੋਈ ਨੀ ਕਰਦਾ,
ਤਬ ਲੱਗ ਹੋਏ ਨਹੀਂ ਚਰਨ ਨਿਵਾਸ,
ਉਹਨਾਂ ਚਿਰ ਮਹਾਰਾਜ ਦੇ ਚਰਨਾਂ ਦੀ ਭਗਤੀ ਨਹੀਂ ਕਰਦਾ ਤੇ ਮਨ ਵਾਸ਼ਨਾ ਤੋਂ ਰਹਿਤ ਨਹੀਂ ਹੁੰਦਾ, ਇਸ ਕਰਕੇ ਬਕੁੰਠ ਚ ਵਾਸਾ ਕਿਵੇਂ ਹੋਊਗਾ। ਐਵੇਂ ਇੱਛਾ ਰੱਖੀ ਫਿਰਦੇ ਹੋ ਤੇ ਸਾਧਨ ਕਰਦੇ ਨੀ ਉਹਦੀ ਪ੍ਰਾਪਤੀ ਦੇ, ਇਸ ਕਰਕੇ ਤੁਹਾਨੂੰ ਉਹ ਪ੍ਰਾਪਤ ਨਹੀਂ ਹੋ ਸਕੇਗਾ। ਜਾਨਵੇਂ ਕਰਕੇ ਇਸ ਪ੍ਰਕਾਰ ਕਰਨਾ, ਫੇਰ ਇਹ ਦੋਵੇਂ ਤੁਕਾਂ ਪੜੋ।
ਜਬ ਲੱਗ ਮਨ ਬੈਕੁੰਠ ਕੀ ਆਸ, ਤਬ ਲੱਗ ਹੋਏ ਨਹੀਂ ਚਰਨ ਨਿਵਾਸ,
ਜਬ ਲੱਗ ਹੋਏ ਨਹੀਂ ਚਰਨ ਨਿਵਾਸ, ਤਬ ਲੱਗ ਮਨ ਬੈਕੁੰਠ ਕੀ ਆਸ। ਜਿੰਨਾ ਚਿਰ ਮਨ ਚਰਨਾਂ ਚ ਮਾਰਿਆਂ ਵਿੱਚ ਟਿਕਦਾ ਨਹੀਂ, ਉਹਨਾਂ ਚਿਰ ਬਕੁੰਠ ਦੀ ਆਸ ਹੀ ਚੱਕੀ ਫਿਰਦੇ ਹੋ ਤੁਸੀਂ ਤੇ ਨਿਵਾਸ ਨਹੀਂ ਹੋ ਸਕਦਾ। ਪਹਿਲਾਂ ਸਾਧਨ ਹੋਣਾ ਚਾਹੀਦਾ, ਵਾਹਿਗੁਰੂ ਦੇ ਚਰਨਾਂ ਚ ਟਿਕਣਾ ਚਾਹੀਦਾ ਤੇ ਫਿਰ ਬਕੁੰਠ ਚ ਵੱਸ ਸਕੋਗੇ। ਇਸ ਕਰਕੇ ਐਵੇਂ ਬਕੁੰਠ ਤੁਸੀਂ ਕਿਵੇਂ ਵੱਸ ਜਾਓਗੇ। ਅੱਛਾ ਚਰਨ ਨਾਮ ਹੋ, ਚਰਨਾਂ ਦਾ ਦੇਵਤਾ ਵਿਸ਼ਨੂੰ ਹੈ, ਵਿਸ਼ਨੂੰ ਪਰਮੇਸ਼ਰ ਦਾ ਨਾਮ ਹੈ, ਉਹਨਾਂ ਚਿਰ ਮਹਾਰਾਜ ਚ ਨਿਵਾਸ ਨਹੀਂ ਹੋ ਸਕਦਾ। ਜਿੰਨਾ ਚਿਰ ਮਨ ਬਕੁੰਠ ਦੀਆਂ ਆਸਾਂ ਹੀ ਕਰਦਾ ਹੈ ਤੇ ਸਾਧਨ ਨਹੀਂ ਕਰਦਾ, ਵਾਸ਼ਨਾ ਤੋਂ ਰਹਿਤ ਨਹੀਂ ਹੁੰਦਾ, ਫੇਰ ਪੜੋ ਮੁੱਢੋ ਹੀ ਸ਼ਬਦ।
ਜੋ ਜਨ ਪਰ ਮਿਤ ਪਰ ਮਨ ਜਨ,
ਕਹਿੰਦੇ ਜਿਹੜੇ ਜਨ ਭਗਤ ਜਨ, ਇਹ ਦੁਨੀਆਂ ਦੀ ਜਿਹੜੀ ਮਰਿਆਦਾ ਹੈ, ਸਾਰੀ ਦੁਨੀਆਂ ਦੇ ਸੰਸਾਰ ਦੀ ਧੰਦਿਆਂ ਦੀ ਮਰਿਆਦਾ, ਪ੍ਰਕਿਰਤੀ ਦੀ ਜਿੰਨੀ ਮਰਿਆਦਾ, ਇਹ ਤੋਂ ਪਰੇ ਹੈ ਬ੍ਰਹਮ ਤੇ ਮਨ ਆਦਿਕਾਂ ਤੋਂ ਵੀ ਪਰੇ ਹੈ। ਮਨ ਆਦਿਕਾਂ ਤੋਂ ਪਰੇ ਪ੍ਰਕਿਰਤੀ ਹੈ, ਪ੍ਰਕਿਰਤੀ ਤੋਂ ਪਰੇ ਬ੍ਰਹਮ ਹੈ। ਜਿਹੜਾ ਜਨ ਉਸ ਸਰੂਪ ਨੂੰ ਜਾਣ ਲੈਂਦਾ ਹੈ,
ਬਾਤਨ ਹੀ ਬੈਕੁੰਠ ਸਮਾਨਾ,
ਉਹਨਾਂ ਦੇ ਤਾਂ ਬਚਨ ਹੀ ਬਕੁੰਠ ਵਰਗੇ ਹੈ। ਉਹ ਜਦੋਂ ਗੱਲਾਂ ਕਰਦੇ ਜਿਵੇਂ ਬਕੁੰਠ ਚ ਮਿਲ ਜਾਈਦਾ, ਇਹੋ ਜਿਹੇ ਬਚਨ ਉਹਨਾਂ ਤੋਂ ਨਿਕਲਦੇ ਮੂੰਹੋਂ, ਐਸਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਤੇ ਬਾਤਨ ਹੀ ਬੈਕੁੰਠ ਸਮਾਨਾ, ਬਾਤ ਸਾਫ਼ ਹੀ ਸਰੀਰ ਦੇ, ਉਹ ਤਾਂ ਬਕੁੰਠ ਸਮਾਏ ਹੈ, ਸਾਰੇ ਸਣੇ ਸਰੀਰਾਂ ਦੇ ਵਾਹਿਗੁਰੂ ਚ ਮਿਲੇ ਹੋਏ ਹੈ, ਇਹੋ ਜਿਹੇ ਬਕੁੰਠ ਚ ਮਿਲੇ ਹੋਏ ਹੈ। ਬੈਕੁੰਠ ਨਾ ਹੈ ਬਈ ਨਾ ਦੁਆਇਤ ਹੈ, ਕੁੰਠ ਨਾ ਰੁਕਣ ਦਾ, ਜਿੱਥੇ ਦੁਆਇਤ ਰੁਕ ਜਾਂਦੀ ਹੈ ਉਸ ਸਰੀਰ ਦੇ ਸਮੇਤ ਹੀ ਸੂਖਮ ਸਥੂਲ ਕਾਰਨ ਦੇ ਆਦਿਕਾਂ ਦੇ ਸਹਿਤ ਹੁੰਦੇ, ਇਹਦੇ ਮਾਨ ਤੋਂ ਰਹਿਤ ਹੋ ਕੇ ਉਸ ਵਿੱਚ ਮਿਲੇ ਹੋਏ ਹਨ।
ਨਾ ਜਾਨ
ਬਾਤ ਨਹੀਂ ਬੈਕੁੰਠ ਸਮਾਨਾ, ਉਹਨਾਂ ਦੇ ਅੰਦਰ ਵਾਸ਼ਨਾ ਹੀ ਨਹੀਂ ਬਕੁੰਠ ਚ ਮਿਲਣ ਦੀ, ਉਹ ਗਿਆਨ ਮੁਕਤ ਬਪੜੀ ਕਈ ਬਕੁੰਠ ਨਹੀਂ ਲਵੇ ਲਾਗੇ, ਬੈਕੁੰਠ ਉਹਨਾਂ ਦੇ ਬਰਾਬਰ ਹੀ ਨਹੀਂ ਲੱਗ ਸਕਦੇ ਤੇ ਬਤਨ ਹੀ ਬੈਕੁੰਠ ਸਾਨਾ ਉਹਨਾਂ ਦੇ ਬਚਨਾਂ ਨਾਲ ਹੀ ਬੈਕੁੰਠ ਚ ਮਿਲ ਜੀਦਾ ਇਹੋ ਜਿਹੇ ਬਚਨ ਹਨ ਉਹਨਾਂ ਦੇ
ਨਾ ਜਾਣਾ ਬੈਕੁੰਠ ਕਹਾ ਹੀ
ਤੁਸੀਂ ਮਨ ਤੋਂ ਜਾਣਿਆ ਹੀ ਨਹੀਂ ਬੈਕੁੰਠ ਹੈ ਕਿੱਥੇ
ਜਾਣ ਜਾਣ ਸਭ ਕਹਿ ਤਾਂ
ਪਤਾ ਨਹੀਂ ਕਿ ਖਾਈ ਕੋਟ ਨਾ ਪਰ ਲਪਗਾਰਾ ਨਾ ਜਾਣੋ ਬੈਕੁੰਠ ਦੁਆਰਾ ਜਾਣਾ ਜਾਣਾ ਸਾਰੇ ਕਹੀ ਜਾਣੇ ਹੋ ਪਤਾ ਹੈ ਨੀ ਵੀ ਕਿਹੜੇ ਪਾਸੇ ਹੈ
ਰਹਾਉ ਕਹਿਣ ਕਹਾਵਨ ਨਹਿ ਪਤੀਈ ਹੈ
ਆਪ ਕਿਉਂ ਚੇਲਿਆਂ ਨੂੰ ਖੀਰ ਪ੍ਰਸ਼ਾਦ ਖਵਾ ਕੇ ਕਹਾਵਤਾਂ ਵੀ ਸੰਤ ਸਾਡੇ ਪਹੁੰਚੇ ਹੋਏ ਹੈ ਕਿਉਂ ਨੀ ਸਾਡਾ ਮਨ ਪਤੀ ਜੀ ਦਾ ਕਹਿੰਦੇ ਕਿਸੇ ਪ੍ਰਕਾਰ
ਤਉ ਮਨ ਮਾਨੈ ਜਾ ਤੇ ਹਉ ਮੈਂ ਜਈ ਹੈ
ਸਾਡਾ ਮਨ ਤਾਂ ਮੰਨੇਗਾ ਜੇ ਕਰਕੇ ਜਾਂ ਤੇ ਜਿਸ ਕਰਕੇ ਹਿਰਦੇ ਚੋਂ ਹੰਗਤਾ ਚਲੀ ਜਾਵੇ ਜੇ ਹਉਮੈ ਜੇ ਜਈ ਪੈਦਾ ਹੋਈ ਤੇ ਕਿਵੇਂ ਸਾਡਾ ਮਨ ਮੰਨੇਗਾ
ਜਬ ਲਗ ਮਨ ਬੈਕੁੰਠ ਕੀ ਆਸ
ਜਿੰਨਾ ਚਿਰ ਮਨ ਦੇ ਵਿੱਚ ਬੈਕੁੰਠ ਦੀ ਆਸਾ ਹੀ ਲੱਗੀ ਹੈ ਤੇ ਕਮਾਈ ਨਹੀਂ ਕਰਦਾ
ਤਬ ਲਗ ਹੋਏ ਨਹੀਂ ਚਰਨ ਨਿਵਾਸ
ਚਰਨਾ ਅਧਿਸ਼ਟਾਨ ਸਰੂਪ ਜੋ ਬ੍ਰਹਮ ਹੈ ਉਹਦੇ ਚ ਨਿਵਾਸ ਟਿਕਾ ਨਹੀਂ ਹੋ ਸਕਦਾ ਕਿਸੇ ਦਾ ਵੀ
ਕਹੋ ਕਬੀਰ ਇਹ ਕਹੀ ਹੈ
ਕਬੀਰ ਸਾਹਿਬ ਕਿਸੇ ਨੂੰ ਬੈਕੁੰਠ ਮੰਨਦਾ ਵੀ ਹੈ ਕਹਿੰਦੇ ਹਾਂ ਮੰਨਦਾ ਮੈਂ ਬੈਕੁੰਠ ਸਾਹਿਬ ਕਬੀਰ ਜੀ ਕਹਿੰਦੇ ਕਹੀਏ ਕਿਸ ਦੇ ਤਾਈ ਕਹੀਏ ਅਧਿਕਾਰੀ ਦੇ ਤਾਈ
ਸਾਧ ਸੰਗਤ ਬੈਕੁੰਠ ਹੈ
ਅਸੀਂ ਅਧਿਕਾਰ ਕਰਦੇ ਹਾਂ ਦੱਸੋ ਤਾਂ ਸਾਹਿਬ ਕਬੀਰ ਜੀ ਕਹਿੰਦੇ ਸਾਧ ਸੰਗਤ ਹੀ ਭਾਈ ਮਾਨ ਬੈਕੁੰਠ ਸੰਗਤ ਚ ਮਿਲਣੇ ਕਰਕੇ ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਸੰਗਤ ਵੀ ਬੈਕੁੰਠ ਹੈ ਜਿੱਥੇ ਜਿਹਨਾਂ ਨਾਲ ਮਿਲ ਕੇ ਸੱਚਖੰਡ ਦੀ ਪ੍ਰਾਪਤੀ ਹੋਵੇ ਉਹ ਵੀ ਸੰਗਤ ਵੀ ਬੈਕੁੰਠ ਰੂਪ ਹੈ ਇਸ ਪ੍ਰਕਾਰ ਦੁਆਇਤ ਰੁਕ ਜਾਂਦੀ ਸੰਗਤ ਦੇ ਵਿੱਚ ਇਹ ਸਾਧਨਾ ਸਾਧ ਸੰਗਤ ਕਰਨਾ ਬੈਕੁੰਠ ਦੀ ਪ੍ਰਾਪਤੀ
ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ
ਕੋਈ ਸਾਧ ਸੰਗਤ ਜੀ ਪ੍ਰੇਮੀ ਸੀ ਸੰਤ ਕਬੀਰ ਸਾਹਿਬ ਦਾ ਮਲਾਪੀ ਉਹ ਚੜਾਈ ਕਰ ਗਿਆ ਉਹਦੇ ਪੁੱਤਰ ਆਪੋ ਵਿੱਚ ਹੀ ਲੜ ਪਏ ਲੜ ਕੇ ਘਰ ਵੰਡਣ ਲੱਗੇ ਕਬੀਰ ਸਾਹਿਬ ਨੂੰ ਸਿਆਣੇ ਲੈ ਗਏ ਮਾਰੇ ਲੜਕੇ ਮਰ ਨਾ ਜਾਣ ਕਿਰਪਾ ਕਰੋ ਇਹਨਾਂ ਦਾ ਫੈਸਲਾ ਕਰਾਓ ਕਬੀਰ ਸਾਹਿਬ ਜੀ ਉਹਨਾਂ ਫੈਸਲਾ ਕਰਾਉਣ ਵਾਸਤੇ ਉਪਦੇਸ਼ ਦਿੰਦੇ ਹਨ
ਉਪਜੈ
ਨਿਪਜ ਨਾ ਮਰੋ ਕਹੋ ਕਰ ਮੇਰਾ ਅੰਤ ਦੀ ਵਾਰ ਨਹੀਂ ਕਿਸ ਤੇਰਾ ਸ਼ਰਮ ਨਾਲ ਨੀ ਮਰਦੇ ਮੇਰ ਕਰਦੇ ਹੋ ਘਰ ਦੀ ਪਿੱਟ ਪਿਓ ਪਿਓ ਕਿੱਥੇ ਤੁਹਾਡਾ ਕਿੱਥੇ ਪੈਂਦੇ ਮਾਪਿਆ ਜਿੰਨੀ ਤੂੰ ਜਾਣੇ ਉਹ ਹੈ ਤੈ ਪਾਸੋਂ ਲੱਦ ਕੇ ਤੂੰ ਅਜੇ ਨਾ ਪਤੀ ਨੀ ਉਹ ਹੈ ਕਹਿੰਦੇ ਹਨ ਮੁੱਢੋ ਪੜੋ
ਉਪਜੈ ਨਿਪਜੈ ਨਿਪਜ ਸਮਾਈ
ਕਹਿੰਦੇ ਵੇਖੋ ਤੁਹਾਡਾ ਪਿਤਾ ਪੈਦਾ ਹੋਇਆ ਸੀ ਅਤੇ ਫੇਰ ਤੁਸੀਂ ਉਹ ਤੋਂ ਨਿਵਜ ਪੈਦਾ ਹੋਏ ਹੋ ਅਤੇ ਉਹ ਫੇਰ ਇਸੇ ਪ੍ਰਕਾਰ ਨਿਵਜਿਆ ਹੋਇਆ ਅੰਤ ਨੂੰ ਸਮਾ ਗਿਆ ਲੈ ਹੋ ਗਿਆ
ਨੈਨੋ ਦੇਖ ਤੇ ਇਹੋ ਜਗ ਜਾ
ਇਸੇ ਤਰ੍ਹਾਂ ਅੱਖਾਂ ਨਾਲ ਵੇਖਦੇ ਸਾਰਾ ਸੰਸਾਰ ਤੁਰਿਆ ਜਾਂਦਾ ਭਾਈ ਉਪਜੈ ਨਿਵਜੈ ਨਿਵਜ ਸਮਾਈ ਪਹਿਲਾਂ ਉਪਜਦਾ ਹੈ ਪਿਤਾ ਦੀ ਅੰਸ਼ ਬਣ ਕੇ ਮਾਤਾ ਦੇ ਗਰਭ ਵਿੱਚ ਫੇਰ ਮਾਤਾ ਦੇ ਗਰਭ ਵਿੱਚ ਨਿਵਜਾ ਇਸਤ ਹੁੰਦਾ ਹੈ ਫਿਰ ਮਾਤਾ ਦੇ ਗਰਭ ਚੋਂ ਬਾਹਰ ਬਾਲ ਰੂਪ ਚ ਨਿਵਜ ਪੈਦਾ ਇਸਤ ਹੁੰਦਾ ਹੈ ਇਸੇ ਪ੍ਰਕਾਰ ਫਿਰ ਅੰਤ ਨੂੰ ਸਮਾਈ ਮਰ ਜਾਂਦਾ ਲੈ ਹੋ ਜਾਂਦਾ ਹੈ ਜਾਂ ਉਪਜੈ ਨਿਵਜੈ ਨਿਵਜ ਸਮਾਈ ਜਿਹੜੇ ਪੁੰਨੀ ਪੁਰਖ ਹੈ ਉਹਨਾਂ ਜਦੋਂ ਪੁੰਨ ਨਾਸ ਹੋ ਜਾਂਦੇ ਹੈ ਉਹ ਚੰਦਰਮਾ ਦੀਆਂ ਕਿਰਨਾਂ ਵਿੱਚ ਪੈਦਾ ਹੁੰਦੇ ਹੈ ਕਿਰਨਾਂ ਦੁਆਰਾ ਫਿਰ ਘਾਤ ਕੰਜ ਪੈਦਾ ਹੁੰਦੇ ਹੈ ਇਹ ਪੁਰਾਣਾ ਦਾ ਮਤ ਹੈ ਘਾਤਕਾਂ ਦੇ ਵਿੱਚੋਂ ਫਿਰ ਅੰਨ ਰੂਪ ਪੈਦਾ ਹੁੰਦੇ ਹੈ ਅੰਨ ਆਦਿਕ ਹੋ ਕਰਕੇ ਪੁਰਖਾਂ ਦੀਆਂ ਜਾੜਾਂ ਹੇਠਾਂ ਚਿੱਟੇ ਜਾਂਦੇ ਹੈ ਅਤੇ ਫੇਰ ਉਹ ਅੱਗੇ ਧੰਤੂ ਤੇ ਰਕਤ ਰੂਪ ਹੋ ਕੇ ਇਸਤਰੀ ਪੁਰਖ ਦੇ ਅੰਦਰ ਪੈਦਾ ਹੁੰਦੇ ਹੈ ਅਤੇ ਫੇਰ ਇਸ ਪ੍ਰਕਾਰ ਅੰਤ ਨੂੰ ਸਮਾਈ ਮਰ ਜਾਂਦੇ ਹੈ ਇਸ ਪ੍ਰਕਾਰ ਦੀ ਹੀਰਾਂ ਦੀ ਹਾਲਤ ਹੈ ਉਪਜੈ ਨਿਪਜੈ ਨਿਵ ਸਮਾਈ ਇਸੇ ਪ੍ਰਕਾਰ ਪਹਿਲਾਂ ਬਾਲਕ ਅਵਸਥਾ ਚ ਉਪਜਦੇ ਹੈ ਫੇਰ ਨਿਭਜੈ ਕਿਸ਼ੋਰ ਅਵਸਥਾ ਚ ਇਸਤ ਹੁੰਦੇ ਹੈ ਫੇਰ ਨਿਭਜੈ ਇਸਤ ਜਵਾਨੀ ਚ ਹੁੰਦੇ ਹੈ ਫੇਰ ਧਰਦੀ ਜਵਾਨੀ ਚ ਅੰਤ ਨੂੰ ਸਮਾਈ ਮਰ ਜਾਂਦੇ ਹੈ ਅੰਤ ਹੋ ਜਾਂਦਾ ਹੈ ਇਸੇ ਪ੍ਰਕਾਰ ਉਪਜੈ ਨਿਭਜੈ ਜਿਸ ਪ੍ਰਕਾਰ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ਜਿਵੇਂ ਪਾਣੀ ਚੋਂ ਬੁਦਬੁਦਾ ਪੈਦਾ ਹੁੰਦਾ ਹੈ ਪੈਦਾ ਹੁੰਦੇ ਹੈ ਫੇਰ ਸੰਸਾਰ ਚ ਨਿਭਜੈ ਇਸਤ ਹੁੰਦੇ ਹੈ ਫੇਰ ਨਿਭਜ ਪਦਾਰਥਾਂ ਚ ਇਸਤ ਹੁੰਦੇ ਹੈ ਅੰਤ ਨੂੰ ਸਮਾਈ ਲੈ ਹੋ ਜਾਂਦੇ ਹੈ ਇਸੇ ਪ੍ਰਕਾਰ ਹੈ ਉਪਜੈ ਬਾਲਕ ਅਵਸਥਾ ਵਿੱਚ ਨਿਭਜੈ ਕਿਸ਼ੋਰ ਅਵਸਥਾ ਚ ਨਿਭਜੈ ਅੱਗੇ ਘਰ ਦੀ ਜਵਾਨੀ ਚ ਅੰਤ ਨੂੰ ਬੁਢੇਪੇ ਕਰਕੇ ਸਮਾ ਜਾਂਦੇ ਹੈ ਇਸ ਪ੍ਰਕਾਰ ਸਾਰਾ ਸੰਸਾਰ ਪੈਦਾ ਹੁੰਦਾ ਤੇ ਲੈ ਹੁੰਦਾ ਜਾਂਦਾ ਹੈ
ਨੈਨੋ
ਉਪਜੇ ਹੈ ਪਹਿਲਾਂ ਪੰਜਾਂ ਤੱਤਾਂ ਵਿੱਚ ਫਿਰ ਪੰਜਾਂ ਤੱਤਾਂ ਦੇ ਉਹ ਪ੍ਰਮਾਣੂ ਬਣੇ ਹਨ ਪ੍ਰਮਾਣੂਆਂ ਤੋਂ ਫੇਰ ਇਹ ਜੀਵਾਂ ਦੇ ਅੱਗੇ ਉਹਨਾਂ ਦੇ ਅੰਦਰ ਹਰਕਤ ਕੀਤੀ ਹੈ ਹਰਕਤ ਕਰਨ ਤੋਂ ਉਹਨਾਂ ਨੇ ਅੱਗੇ ਰੰਗ ਤੇ ਬਿੰਦਾ ਸੰਬੰਧ ਹੋ ਕੇ ਸਥਿਤ ਹੋਏ ਹੈ, ਫਿਰ ਗਰਭ ਦੇ ਵਿੱਚੋਂ ਪ੍ਰਗਟ ਹੋ ਕੇ ਨਿਭਜ ਕੇ ਅੰਤ ਨੂੰ ਲੈ ਹੋ ਜਾਂਦੇ, ਨਾਸ ਹੋ ਜਾਂਦੇ ਹਨ।
ਨੈਨੋ ਦੇਖ ਤੇ ਇਹੋ ਜਗ ਜਾਈ।
ਇਸ ਪ੍ਰਕਾਰ ਭਾਈ ਅੱਖਾਂ ਨਾਲ ਵੇਖਦਿਆਂ ਵੇਖਦਿਆਂ ਇਹ ਸਾਰਾ ਸੰਸਾਰ ਤੁਰਿਆ ਜਾਂਦਾ ਹੈ। ਇਹ ਨੈਨੋ ਨੇਤਰਾਂ ਨਾਲ ਵੇਖਦੇ ਹੋ ਨਾ, ਉਹ ਸਾਰਾ ਸੰਸਾਰ ਪਿਛਲੇ ਬਜ਼ੁਰਗ ਕਿੱਧਰ ਚਲੇ ਗਏ, ਹੁਣ ਵੀ ਨਾਲ ਦੇ ਸਮਵੈ ਸਵਾਰੇ ਦੁਆਰੇ ਸਿਮਰਤੀ ਸੁਧਾਰੇ ਸਾਜਨ ਮੇਰੇ ਰੰਗਲੇ ਜਾਇ ਸੁੱਤੇ ਜੀਰਾਨ, ਉਹ ਵੀ ਸਾਰਾ ਸੰਸਾਰ ਚਲਿਆ ਜਾਂਦਾ ਹੈ ਅੱਖਾਂ ਵੇਖਦਿਆਂ ਵੇਖਦਿਆਂ ਹੀ।
ਲਾਜ ਨਾ ਮਰਹੋ ਕਹੋ ਘਰ ਮੇਰਾ।
ਇਹ ਭਾਈ ਲੱਗਿਆ ਜੀ ਕਿਉਂ ਨਹੀਂ ਮਰਦੇ, ਇਹ ਆਪਦਾ ਘਰ ਕਹਿੰਦੇ ਮੇਰਾ ਘਰ ਹੈ, ਮੈਂ ਮੇਰੇ ਆਪਦੇ ਭਰਾ ਨੂੰ ਨੀ ਮੈਂ ਦੇਣਾ, ਤੈਨੂੰ ਨੀ ਦੇਣਾ, ਮੇਰਾ ਹੀ ਹੈ। ਇਹ ਸ਼ਰਮ ਨਾਲ ਕਿਉਂ ਨੀ ਮਰਦੇ, ਦੇਹ ਰੂਪੀ ਘਰ ਨੂੰ ਮੇਰ ਕਰਦੇ ਹੋ।
ਅੰਤ ਕੀ ਵਾਰ ਨਹੀਂ ਕਛ ਤੇਰਾ।
ਜਦੋਂ ਅੰਤ ਦਾ ਵਾਰ ਦਿਨ ਆ ਗਿਆ, ਅੰਤ ਦਾ ਵੇਲਾ ਆ ਗਿਆ, ਉਦੋਂ ਹੇ ਜੀਵ ਤੇਰਾ ਕੋਈ ਵੀ ਪਦਾਰਥ ਨਹੀਂ ਰਹੇਗਾ, ਐਵੇਂ ਹੰਕਾਰ ਕਰਦਾ ਹੈ, ਝਗੜਾ ਪਾਉਣਾ ਹੈ।
ਰਹਾਉ ਅਨਕ ਯਤਨ ਕਰ ਕਾਲ ਕਾਇਆ ਪਾਲੀ।
ਦੇਖੋ ਤੁਸੀਂ ਆਪਦੇ ਪਿਓ ਦੀ ਦੇਹ ਨੂੰ ਬੜੇ ਯਤਨਾਂ ਕਰਕੇ ਦਵਾਈਆਂ ਖਵਾ ਖਵਾ ਕੇ ਬੁੜੇ ਨੂੰ ਤਗੜਾ ਕਰ ਲਿਆ ਸੀ, ਤੁਸੀਂ ਆਪਦੀਆਂ ਦੇਹਾਂ ਨੂੰ ਮੱਖਣੀਆਂ ਦੇ ਨਾਲ ਨਸਾਸ ਦੇ ਖਾ ਖਾ ਕੇ ਪਾਲਣਾ ਕੀਤਾ ਹੈ।
ਮਰਤੀ ਬਾਰ ਅਗਨ ਸੰਗ ਜਾਲੀ।
ਜਿਵੇਂ ਤੁਸੀਂ ਆਪਦੇ ਬਜ਼ੁਰਗ ਨੂੰ ਸਾਰਿਆਂ ਚਿਖਾ ਵਿੱਚ, ਇਵੇਂ ਮਰਦੀ ਵਾਰ ਇਹ ਅੱਗ ਨਾਲ ਇਹ ਦੇਹ ਵੀ ਜਾਲੀ ਜਾਵੇਗੀ, ਨਾਸ ਹੋ ਜਾਏਗੀ।
ਜੋਆ ਚੰਦਨ ਮਰਦਨ ਅੰਗਾ।
ਇਹ ਜੀਵ ਜੁਆ ਚੁਆ ਕੇ ਚੰਨਣ ਲਾਉਣਾ ਹੈ, ਅਤਰ ਲਾਉਣਾ ਹੈ, ਤੇ ਚੰਨਣ ਮਲਦਾ ਹੈ, ਅੰਗਾਂ ਨੂੰ ਮਲਣਾ ਕਰਦਾ, ਬਟਨੇ ਮਲਦਾ ਹੈ।
ਸੋ ਤਨ ਜਲੈ ਕਾਠ ਕੈ ਸੰਗ।
ਉਹ ਤੇਰਾ ਸਰੀਰ ਅੰਤ ਨੂੰ ਚਿਖਾ ਦੇ ਚ ਕਾਠ ਦੇ ਨਾਲ ਸੜ ਜਾਏਗਾ, ਕਿਉਂ ਹੰਕਾਰ ਕਰਦਾ ਹੈ।
ਕਹੋ ਕਬੀਰ ਸੁਣੋ ਰੇ ਗੁਣੀਆਂ।
ਕਬੀਰ ਜੀ ਕਹਿੰਦੇ ਹੇ ਗੁਣੀ ਪੁਰਸ਼ੋ ਵਿਚਾਰਵਾਨੋ, ਸੁਣੋ ਸਾਡੀ ਸਿੱਖਿਆ ਨੂੰ।
ਬਿਨਸੈ ਗੋ ਰੂਪ ਦੇਖੈ ਸਭ ਦੁਨੀਆਂ।
ਇਹ ਜਿਹੜਾ ਆਕਾਰ ਹੈ ਨਾਸ ਹੋ ਜਾਏਗਾ, ਸਾਰੀ ਦੁਨੀਆਂ ਵੇਖਦਿਆਂ ਹੋਇਆਂ ਚਿਖਾ ਸਾੜੇ ਆਉਣਗੇ, ਇਹ ਤੁਹਾਡੀ ਹਾਲਤ ਹੋਵੇਗੀ ਅੰਤ ਦੇ ਵੇਲੇ। ਇਸ ਕਰਕੇ ਪਰਮੇਸ਼ਰ ਦਾ ਭਜਨ ਕਰ ਲੋ, ਜੇ ਸਮਾਂ ਤੁਹਾਨੂੰ ਮਿਲਦਾ ਹੈ ਇਸੇ ਪ੍ਰਕਾਰ ਫੇਰ ਪੜੋ।
ਉਪਜੈ ਨਿਪਜੈ ਨਿਪਜ ਸਮਾਈ।
ਜਿਹੜਾ ਇਹ ਬ੍ਰਹਮਾ ਕਰਕੇ ਸੰਸਾਰ ਪੈਦਾ ਹੋਇਆ ਹੈ, ਫਿਰ ਨਿਪਜੈ ਇਸ ਤੋਂ ਹੁੰਦਾ ਵਿਸ਼ਨੂੰ ਕਰਕੇ ਪਾਲਣਾ ਹੁੰਦਾ ਹੈ, ਪਾਲਣਾ ਹੋਇਆ ਨਿਪਜੇ ਹੋਏ ਨੂੰ ਸ਼ਿਵਜੀ ਜਿਸ ਨੂੰ ਸਮਾਈ ਲੈ ਕਰ ਰਿਹਾ ਹੈ।
ਮੈਨੂੰ ਦੇਖ ਤੇ ਇਹੋ ਜਗ ਜਾਈ।
ਇਹ ਜੋ ਕੁਝ ਨੇਤਰਾਂ ਚ ਵੇਖ ਰਹੇ ਹੋ ਸਾਰਾ ਜਗ ਚੱਲਿਆ ਜਾ ਰਿਹਾ ਹੈ। ਜੋ ਪਰਮੇਸ਼ਰ ਦੇਖਣ ਵਾਲਾ ਨਾ ਦ੍ਰਿਸ਼ਟਾ, ਉਹਦੀ ਦ੍ਰਿਸ਼ਟੀ ਵਿੱਚ ਸਾਰਾ ਜਗਤ ਚਲਾਇਮਾਨ ਹੈ, ਉਹ ਆਪ ਅਚਲ ਸਰੂਪ ਹੈ।
ਲਾਜ ਨਾ ਮਰਹੋ ਕਹੋ ਘਰ ਮੇਰਾ।
ਇਹ ਅਗਿਆਨ ਦੇ ਸੰਯੁਕਤ ਪੁਰਖੋ ਲੱਜਿਆ ਦੇ ਸਹਿਜ ਕਿਉਂ ਨੀ ਮਰਦੇ, ਇਹ ਸੰਸਾਰ ਨੂੰ ਮੇਰਾ ਘਰ ਦੱਸਦੇ ਹੋ।
ਅੰਤ ਕੀ ਵਾਰ ਨਹੀਂ ਕਛ ਤੇਰਾ।
ਜਦੋਂ ਅੰਤ ਦਾ ਵੇਲਾ ਆ ਗਿਆ, ਉਸ ਵੇਲੇ ਤੁਹਾਡਾ ਕੋਈ ਪਦਾਰਥ ਨਹੀਂ ਰਹੇਗਾ।
ਰਹਾਓ ਅਨਕ ਯਤਨ ਕਰ ਕਾਇਆ ਪਾਲੀ।
ਅਨੇਕਾਂ ਯਤਨਾਂ ਕਰਕੇ ਦੇਹ ਦੀ ਪਾਲਣਾ ਪੋਸਣਾ ਕਰਨ ਚ ਲੱਗੇ ਰਹਿੰਦੇ ਹੋ।
ਮਰਤੀ ਬਾਰ ਅਗਨ ਸੰਗ ਜਾਲੀ।
ਜਦੋਂ ਕਹਿੰਦੇ ਮਰ ਗਿਆ, ਉਸ ਵੇਲੇ ਅੱਗ ਨਾਲ ਸਾੜੀ ਜਾਵੇਗੀ। ਇਸੇ ਪ੍ਰਕਾਰ ਅੰਗ ਯਤਨ ਕਰ ਕਾਇਆ ਪਾਲੀ, ਜਿਹਨਾਂ ਨੇ ਅਖੰਡ ਚੇਤਨ ਦੇ ਅਨੇਕਾਂ ਸਾਧਨਾ ਰੂਪੀ ਯਤਨ ਕਰਕੇ ਪਾ ਲਈ ਹੈ, ਜੰਮਣ ਮਰਨ ਤੋਂ ਰਹਿਤ ਹੈ ਜਿਹੜੀ ਇਹ ਪਾਈ ਹੈ ਜਿਨ੍ਹਾਂ ਨੇ।
ਮਰਤੀ ਬਾਰ ਅਗਲ ਸੰਗ ਜਾਲੀ।
ਕਹਿੰਦੇ ਉਹਨਾਂ ਦੀ ਤੀ ਮਾਇਆ ਮਰ ਗਈ ਹੈ, ਅਤੇ ਬਾਹਰ ਇੰਦਰੀਆਂ ਨੂੰ ਦੀ ਜਿਹੜੀ ਅੱਗ ਹੈ ਤ੍ਰਿਸ਼ਨਾ ਦੀ ਵਿਸ਼ਿਆਂ ਦੀ, ਉਹ ਬ੍ਰਹਮ ਅਭਿਆਸ ਰੂਪੀ ਅੱਗ ਦੇ ਨਾਲ ਸਾੜ ਦਿੱਤੀ ਹੈ, ਮੇੜ ਦਿੱਤੀ ਹੈ। ਜੋ ਬਾੜ ਸੀ ਨਾ ਇੰਦਰੇ, ਇਹਨਾਂ ਦੀ ਜਿਹੜੀ ਵਿਸ਼ਿਆਂ ਦੀ ਤ੍ਰਿਸ਼ਨਾ ਸੀ, ਬ੍ਰਹਮ ਅਭਿਆਸ ਰੂਪੀ ਅੱਗ ਨੇ ਉਹਨਾਂ ਜਿਹਨਾਂ ਜਾਲਤੀ ਤੱਤ ਵੇਤਿਆ ਨੇ।
ਜੋ ਆ ਚੰਦਨ ਮਰਦਨ ਅੰਗਾ।
ਉਹ ਮਰਦ ਸੰਤ ਹਨਗੇ, ਉਹ ਅੰਗ ਪਿਆਰੇ ਹਨ ਵਾਹਿਗੁਰੂ ਦੇ, ਉਹਨਾਂ ਨਾਲ ਮਿਲ ਕਰਕੇ ਭਾਈ ਭਗਤੀ ਰੂਪ ਚੰਨਣ ਨੂੰ ਆਪਣੇ ਹਿਰਦੇ ਦੇ ਅੰਦਰੋਂ ਪੈਦਾ ਕਰਨ ਰੂਪ ਚੁਆਉਣਾ ਕਰੋ।
ਸੋ ਤਨ ਜਲੈ ਕਾਠ ਕੈ ਸੰਗਾ।
ਜਿਹੜਾ ਉਹ ਸਰੀਰ ਹੈ, ਉਸ ਦੇ ਤਾਈ ਦੇਹ ਅਧਿਆਸ ਨੂੰ, ਤਨ ਸੁਸੂਲ ਸਰੀਰ ਤੁਹਾਡਾ ਜਿਹੜਾ ਹੈ, ਇਹਦਾ ਜਿਹੜਾ ਅਧਿਆਸ ਹੈ, ਇਹ ਬ੍ਰਹਮ ਅਭਿਆਸ ਰੂਪੀ ਕਾਮ ਕ੍ਰੋਧ ਆਦਿਕ ਲੱਕੜਾਂ ਦੇ ਨਾਲ, ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਇਸ ਨੂੰ ਜਾਲ ਦੇਣਾ ਚਾਹੀਦਾ ਹੈ।
ਕਹੋ ਕਬੀਰ ਸੁਣੋ ਰੇ ਗੁਣੀਆਂ।
ਸਾਹਿਬ ਕਬੀਰ ਜੀ ਕਹਿੰਦੇ ਨੇ ਹੇ ਗੁਣੀ ਵਿਚਾਰਵਾਨ ਪੁਰਖੋ, ਸੁਣੋ ਇਹ ਵਿਚਾਰ ਸਾਡੀ।
ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆਂ।
ਇਹ ਰੂਪ ਆਕਾਰ ਜਿੰਨਾ ਸਭ ਨਾਸ ਹੋ ਜਾਏਗਾ, ਦੇਖਾ ਸਭ ਦੁਨੀਆਂ ਦਾ ਜਿਹੜਾ ਦ੍ਰਿਸ਼ਟਾ ਹੈ ਉਹ ਅਚਲ ਰਹੇਗਾ।
ਗੌੜੀ ਕਬੀਰ ਜੀ ਅਵਰ ਮੂਹੇ ਕਿਆ ਸੋਗ ਕਰੀਜੈ।
ਅੱਗੇ ਸਾਹਿਬ ਕਬੀਰ ਜੀ ਸਾਧ ਸਿੰਘ ਜੀ ਕੋਈ ਗੁਜ਼ਰ ਜੇ, ਉਹਦੇ ਨਾਲ ਸੰਸਕਾਰ ਵਾਸਤੇ ਸਿਰਿਆਂ ਚ ਜਾਇਆ ਕਰਦੇ, ਹੁਣ ਕਬੀਰ ਜੀ ਵਿਰਾਗ ਵਿਚ ਬੈਠੇ ਹੈ ਤੇ ਕਿਸੇ ਦੇ ਸੰਸਕਾਰ ਨਾਲ ਜਾਂਦੇ ਨੀ। ਲੋਕਾਂ ਨੇ ਕਿਹਾ ਕਬੀਰ ਸਾਹਿਬ ਅੱਗੇ ਸੰਸਕਾਰ ਵਾਸਤੇ ਨਾਲ ਜਾਂਦੇ ਹੁੰਦੇ ਸੀ, ਹੁਣ ਕਿਉਂ ਨੀ ਜਾਂਦੇ? ਤਾਂ ਸਾਹਿਬ ਕਬੀਰ ਜੀ ਆਪਣੇ ਨਦ ਚ ਬੈਠੇ ਹੋਏ ਕਹਿੰਦੇ ਹਨ,
ਅਵਰ ਮੂਹੇ ਕਿਆ ਸੋਗ ਕਰੀ ਜੇ
ਭਾਈ, ਹੋਰ ਕਿਸੇ ਦੇ ਮਰੇ ਤੋਂ ਹੁਣ ਕੀ ਸੋਗ ਕਰਨਾ ਹੈ?
ਤੋ ਕੀਜੈ ਜੋ ਆਪ ਨਾ ਜੀਜੈ,
ਕਹਿੰਦੇ ਤਾਂ ਕਰੀਏ ਜੇ ਆਪ ਨਾ ਜਿਉਂਦੇ ਰਹਿਣਾ ਹੋਵੇ, ਆਪਣੇ ਜੀਜੇ ਪਹਿਲਾਂ ਕਰ ਲੋ। ਆਪ ਜੇ ਜਿਉਂਦੇ ਰਹਿਣਾ ਹੋਵੇ ਤਾਂ ਸੋਗ ਕਰੀਏ, ਜਦੋਂ ਆਪ ਨੀ ਰਹਿਣਾ ਦੁਨੀਆਂ ਚ ਫਿਰ ਕਿਸੇ ਦਾ ਕੀ ਸੋਗ ਕਰਨਾ? ਅਤੇ ਇਹ ਦੂਏ ਅਰਥ ਕਰਾਂਗੇ, ਆਪ ਨਾ ਜੀਜੇ
ਮੈਂ ਨਾ ਮਰੂ ਮਰਬੋ ਸੰਸਾਰ,
ਕਹਿੰਦੇ ਮੈਂ ਤੂੰ ਕਬੀਰ ਆਪ ਨਾ ਆਪ ਜਿਉਂਦਾ ਰਹੇਗਾ? ਹਾਂ ਮੈਂ ਜਿਉਂਦਾ ਰਹੂ। ਕਹਿੰਦੇ ਕਿਉਂ ਨੀ? ਕਿ ਮੈਂ ਨਾ ਮਰੂ, ਮੈਂ ਨੀ ਮਰਾਂਗਾ। ਕਹਿਣ ਲੱਗਾ
ਮਰਬੋ ਸੰਸਾਰ,
ਮੇਰਾ ਜਿਹੜਾ ਸੰਸਾਰ ਹੈ ਮਰ ਚੁੱਕਾ ਹੈ, ਇਹ ਮਿਟ ਗਿਆ ਮੇਰੇ ਹਿਰਦੇ ਵਿੱਚੋਂ। ਸੰਸਾਰ ਦਾ ਜਿਹੜਾ ਸੱਤ ਗੁਣਾ ਸੀ,
ਆਪ ਮੋਹ ਮਿਲਿਓ ਹੈ ਜੀ ਆਵਨ ਹਾਰ,
ਰਾਮਾਨੰਦ ਜੀ ਮੁਰਸ਼ਿਦ ਮੇਰੇ ਜਿਉਂਦੇ ਕਰਨ ਵਾਲੇ ਮਿਲ ਗਏ ਹੈ, ਮੈਨੂੰ ਜਿਉਣ ਵਾਲਾ ਬ੍ਰਹਮ ਚੇਤਨ ਆਪ ਮਿਲ ਗਿਆ ਹੈ।
ਰਹਾਓ ਇਹ ਦੇਹੀ ਪਰਮਲ ਮਹਿਕੰਦਾ,
ਇਸ ਦੇਹ ਦੇ ਅੰਦਰ ਜਿਹੜੇ ਪਰਮਲ ਚੰਨਣ ਆਦਿਕਾਂ ਨੂੰ ਮਹਿਕਾਉਂਦੇ ਹਨ ਲੋਕ,
ਤਾਂ ਸੁਖ ਵਿਸਰੇ ਪਰਮਾਨੰਦਾ,
ਉਹ ਵਿਸ਼ੇ ਸੁਖ ਚ ਲੱਗਿਆ ਨੂੰ ਪਰਮਾਨੰਦ ਦਾ ਸੁਖ ਭੁੱਲ ਗਿਆ ਜੀਆਂ ਦੇ ਤਾਈ।
ਕੂਟਾ ਏਕ ਪੰਚ ਪਨਹਾਰੀ,
ਦੇਖ ਲੋ ਕੂਟਾ ਸੰਸਾਰ ਰੂਪੀ ਖੋਹ ਹੈ, ਇਹਦੇ ਚ ਪੰਜੇ ਪਨਹਾਰੀ, ਪੰਜਾਂ ਗਿਆਨ ਇੰਦਰੀਆਂ ਜਿਹੜੀਆਂ ਇਹ ਪਾਣੀ ਭਰਨ ਵਾਲੀਆਂ ਵਿਸ਼ੇ ਰੂਪ।
ਟੂਟੀ ਲਾਜ ਭਰੈ ਮਤ ਹਾਰ,
ਜਦੋਂ ਉਹ ਰੂਪੀ ਲਾਜ ਟੁੱਟ ਜਾਂਦੀ ਹੈ ਉਦੋਂ ਭਰਨ ਵਾਲੀ ਜਿਹੜੀ ਬੁੱਧੀ ਹੈ ਹਾਰ ਜਾਂਦੀ ਹੈ, ਇਹ ਦੇਹ ਵੱਲੋਂ ਉੱਠ ਜਾਂਦੀ ਪਰਲੋਕ ਨੂੰ।
ਕਹੋ ਕਬੀਰ ਇੱਕ ਬੁੱਧ ਵਿੱਚ ਵਿਚਾਰੀ,
ਕਬੀਰ ਸਾਹਿਬ ਜੀ ਕਹਿੰਦੇ ਕਸੀ ਬੁੱਧੀ ਵਿਚਾਰ ਕੇ ਵੇਖੀ ਹੈ,
ਨਾ ਉਹ ਕੂਟਾ ਨਾ ਪਨਿਹਾਰੀ,
ਨਾ ਉੱਥੇ ਸੰਸਾਰ ਰੂਪੀ ਖੂਹ ਰਹਿੰਦਾ, ਨਾ ਪਾਣੀ ਭਰਨ ਵਾਲੀਆਂ ਪੰਜ ਗਿਆਨ ਇੰਦਰੀਆਂ ਰਹਿੰਦੀਆਂ ਵਿਸ਼ੇ ਨੂੰ ਪਾਣੀ ਨੂੰ ਭਰਨ ਵਾਲੀਆਂ। ਇਸ ਪ੍ਰਕਾਰ ਦੀ ਹਾਲਤ ਹੈ ਸੰਸਾਰ ਦੀ, ਤਾਂ ਫੇਰ ਪੜੋ
ਅਵਰ ਮੂਹੇ ਕਿਆ ਸੋਗ ਕਰੀ ਜੈ,
ਕਹਿੰਦੇ ਜਦੋਂ ਅਵਰ ਨੂੰ ਮਰ ਜਾਵੇ, ਅਗਿਆਨ ਹੈ ਜਿਹੜਾ ਵਰ ਸ੍ਰੇਸ਼ਟ ਨਹੀਂ, ਉਹ ਜਦੋਂ ਗੁਰਮੁਖੋ ਹਿਰਦੇ ਚੋਂ ਨਿਵਿਰਤ ਹੋ ਜੇ, ਕਿਆ ਸੋਗ ਕਰੀ ਜੈ, ਫਿਰ ਕੀ ਸੋਗ ਕਰਨਾ? ਕੋਈ ਸੋਗ ਕਰਨ ਦੀ ਲੋੜ ਨਹੀਂ ਹੈ।
ਤੋ ਕੀ ਜੈ ਜੋ ਆਪ ਨਾ ਜੀਜੈ,
ਕਹਿੰਦੇ ਤੋ ਕੀ ਜੈ, ਕਿਸ ਤੱਤ ਵਿੱਚ ਇਹਦੀ ਜੈ ਹੁੰਦੀ ਹੈ? ਜੋ ਆਪ ਨਾ ਜੀਏ, ਜਦੋਂ ਆਪਾ ਭਾਵਨਾ ਨਾਲ ਜਿਉਂਦਾ ਰਹੇ, ਹੰਕਾਰ ਨਾਲ ਜਦੋਂ ਜਿਉਂਦਾ ਰਹੇ ਮਿਲ ਜੇ, ਫਿਰ ਉਸ ਪੁਰਖ ਦੀ ਜੈ ਹੁੰਦੀ। ਕਹਿੰਦੇ ਤੋ ਕੀ ਜੈ, ਉਹਦੀ ਜੈ ਹੁੰਦੀ ਹੈ ਜੋ ਆਪ ਨਾ ਜੀਜੇ, ਆਪਾ ਭਾਵ ਜਿਹਨਾਂ ਨੂੰ ਜਿਉਂਦਾ ਨਹੀਂ ਰਹਿੰਦਾ, ਹੰਕਾਰ ਮਿਲ ਜਾਂਦਾ ਹੈ ਜਿਹਨੂੰ, ਉਹਦੀ ਜਿੱਤ ਹੈ ਸਦਾ, ਜੈ ਜੈਕਾਰ ਹੈ।
ਮੈਂ ਨਾ ਮਰੂ ਮਰਬੂ ਸੰਸਾਰ,
ਮੈਂ ਜਿਹੜਾ ਕਾਮ ਦਾ ਫੁਰਨਾ ਹੈ ਉਹ ਮਰ ਗਿਆ ਹੈ, ਇਸ ਕਰਕੇ ਮਰਬੋ ਸੰਸਾਰ, ਮੇਰਾ ਸੰਸਾਰ ਵੀ ਮਰ ਗਿਆ ਹੈ, ਅਭਾਵ ਹੋ ਗਿਆ, ਨਾਸ਼ਵੰਤ ਸਮਝ ਲਿਆ ਮੈਂ।
ਅਵ ਮੋਹੇ ਮਿਲਿਓ ਹੈ ਜੀ ਆਵਨ ਹਾਰ,
ਅਵ ਮੋਹੇ ਮਿਲਿਓ ਹੈ ਜੀ ਆਵਨ ਹਾਰ, ਅਵ ਮੋਹ ਮੈਂ ਮੇਰੇ ਹਿਰਦੇ ਵਿੱਚ ਹੀ ਆ, ਉਸ ਨੂੰ ਅਸੀਂ ਸਮਝ ਲਿਆ ਹੈ, ਪ੍ਰਾਪਤ ਕਰ ਲਿਆ ਹੈ।
ਰਹਾਓ ਇਹ ਦੇਹੀ ਪਰਮਲ ਮਹਿਕੰਦਾ,
ਇਸ ਦੇਹ ਦੇ ਅੰਦਰ ਜਿਨ੍ਹਾਂ ਦੇ ਵਿਰਾਗ ਰੂਪੀ ਚੰਨਣ ਮਹਿਕਦਾ ਹੈ ਉਹ ਸੰਤਾਂ ਦੇ,
ਤਾਂ ਸੁਖ ਵਿਸਰੇ ਪਰਮਾਨੰਦਾ,
ਉਹਨਾਂ ਨੂੰ ਪਰਮਾਨੰਦ ਸੁਖ ਦੀ ਪ੍ਰਾਪਤੀ ਹੋਈ ਹੈ, ਇਸ ਕਰਕੇ ਉਹਨਾਂ ਨੂੰ ਵਿਸ਼ੇ ਸੁਖ ਵਿਸਰ ਗਏ ਹੈ, ਵਿਸ਼ੇ ਸੁਖ ਸਭ ਮਿਟ ਗਏ ਉਹਨਾਂ ਮਹਾਂਪੁਰਖਾਂ ਦੇ।
ਕੂਟਾ ਏਕ ਪੰਜ ਪਨਹਾਰੀ,
ਉਦੋਂ ਸਾਧ ਸੰਗਤ ਖੂਹ ਸਮਝਦੇ ਹਨ ਤੇ ਪੰਜੇ ਤੱਤਾਂ ਦੀ ਧਾਰਨਾ ਰੂਪੇ ਪਾਣੀ ਭਰਨ ਵਾਲੀਆਂ ਹਨ, ਸਤ ਵਿਚਾਰ ਰੂਪ।
ਟੂਟੀ ਲਾਜ ਭਰੈ ਮਤ ਹਾਰੀ,
ਜਿਹੜੀ ਬੁੱਧੀ ਰੂਪੀ ਲਾਜ ਹੈ ਉਹਨਾਂ ਦੀ ਟੁੱਟ ਗਈ, ਆਪਣੀ ਮਤ ਛੱਡ ਦਿੱਤੀ ਹੈ, ਤੇ ਭਰੈ ਮਤ ਹਾਰੀ, ਉਹ ਬ੍ਰਹਮਾਨੰਦ ਦੇ ਤਾਂ ਹੀ ਭਰਦੇ ਹਨ, ਬ੍ਰਹਮਾਕਾਰ ਬਿਰਤੀ ਕਰਕੇ ਸੰਸਾਰ ਵਾਲੀ ਮਤ ਉਹਨਾਂ ਦੀ ਹਰ ਗਈ ਹੈ, ਮਿਟ ਗਈ ਹੈ, ਇਸ ਕਰ ਉਹਨਾਂ ਦੀ ਲੱਜਿਆ ਵੀ ਮਰ ਗਈ ਹੈ, ਤੇ ਬੁੱਧੀ ਉਹ ਦੁਨੀਆਂ ਦੇ ਪਦਾਰਥਾਂ ਨੂੰ ਵੀ ਪਾਣੀ ਭਰਨ ਵੱਲੋਂ ਹਰ ਗਈ, ਹਾਰ ਗਈ ਹੈ, ਇਸ ਪ੍ਰਕਾਰ ਦਾ ਲਾਭ ਉਹਨਾਂ ਨੂੰ ਪ੍ਰਾਪਤ ਹੋਇਆ। ਇਸੇ ਪ੍ਰਕਾਰ
ਕੂਟਾ ਏਕ ਪੰਜ ਪਨਿਹਾਰੀ,
ਕੂਟਾ ਦਸਵਾਂ ਦੁਆਰ ਖੂਹ ਹੈ ਇੱਕ, ਤੇ ਪੰਜੇ ਪਨਿਹਾਰੀਆਂ, ਪੰਜੇ ਪ੍ਰਾਣਾ ਜਾਮ ਜਿਹੜਾ ਕਰਨਾ ਹੈ, ਪ੍ਰਾਣ ਉਪਾਨ ਬਿਆਨ ਸਮਾਨ ਆਦਿਕ, ਇਹਨਾਂ ਪੰਜਾਂ ਪ੍ਰਾਣਾਂ ਨੂੰ ਰੋਕਣ ਰੂਪ ਇਹ ਪੰਜ ਪਾਣੀ ਭਰਨ ਵਾਲੀਆਂ ਹਨ।
ਟੂਟੀ ਲਾਜ ਭਰੈ ਮਤ ਹਾਰੀ,
ਜਿਹੜੀ ਜੋਗੀ ਦੀ ਬਿਰਤੀ ਹੈ ਨਾ, ਬਾਹਜਕਾਰ ਇਹ ਜੇ ਇਹ ਲੱਜ ਟੁੱਟ ਜਾਂਦੀ ਹੈ, ਤੇ ਭਰੈ ਬੁੱਧੀ ਜਿਹੜੀ ਉਹਨਾਂ ਦੀ ਬਾਹਰਲੇ ਜਿੰਨੇ ਸੰਸਾਰਾਕਾਰ ਬਿਰਤੀ ਇਹਨਾਂ ਵੱਲੋਂ ਮਤ ਹਾਰ ਜਾਂਦੀ ਹੈ ਤੇ ਯੋਗਾਨੰਦ ਨੂੰ ਭਰ ਲੈਂਦੇ ਅੰਦਰ। ਇਸ ਪ੍ਰਕਾਰ ਲੱਜਿਆ ਉਹਨਾਂ ਦੀ ਬਾਹਜਾਕਾਰ ਬਿਰਤੀ ਟੁੱਟ ਜਾਂਦੀ ਹੈ, ਲੱਜ ਟੁੱਟ ਜਾਂਦੀ ਹੈ, ਬੁੱਧੀ ਪਦਾਰਥਾਂ ਦੇ ਚਿੰਤਨ ਕਰਨ ਨੂੰ ਹਾਰ ਜਾਂਦੀ ਹੈ ਤੇ ਯੋਗਾਨੰਦ ਨੂੰ ਦਸਵੇਂ ਦੁਆਰ ਨੂੰ ਭਰਦੇ ਹਿਰਦੇ ਦੇ ਅੰਦਰ। ਇਸ ਪ੍ਰਕਾਰ ਆਨੰਦ ਪ੍ਰਾਪਤ ਕਰਦੇ ਯੋਗੀ ਪੁਰਖ। ਇਸੇ ਪ੍ਰਕਾਰ
ਕੂਵਟਾ ਏਕ ਪੰਜ ਪਨਿਹਾਰੀ,
ਸਾਧ ਸੰਗਤ ਰੂਪੀ ਖੂਹ ਹੈ ਇਹ, ਜੋ ਪੰਜ ਪਨਿਹਾਰੀਆਂ ਸਤ ਸੰਤੋਖ ਦਿਆ ਧਰਮ ਵਿਚਾਰ ਇਹ ਪਾਣੀ ਭਰਨ ਵਾਲੇ ਗੁਣ ਹਨ।
ਸੂਤੀ ਲਾਜ ਭਰੈ ਮਤ ਹਾਰੀ,
ਸਾਧ ਸੰਗਤ ਦੇ ਵਿੱਚ ਤਾਂ ਜੇ ਲਾਜ ਅਹੰਕਾਰ ਸਭ ਤਰੀ ਹੈ, ਮਿਲ ਸਾਧੂ ਸੰਗ ਰਹੀਜੈ, ਦੁਨੀਆਂ ਦੀ ਲਾਜ ਛੱਡ ਕੇ ਹੰਕਾਰ ਛੱਡ ਕੇ ਸੰਗਤ ਵਿੱਚ ਜਿਹੜਾ ਲੈਣਾ ਰਹਿਣਾ ਹੈ ਇਹ ਦੁਨੀਆਂ ਦੀ ਲਾਜ ਰੂਪੀ ਲੱਜ ਟੁੱਟ ਗਈ ਉਹਨਾਂ ਦੀ। ਤੇ ਭਰੈ ਮਤ ਹਾਰੀ, ਜਿਹੜੀ ਬੁੱਧੀ ਅੱਗੇ ਪਦਾਰਥਾਂ ਮਿੱਠਿਆਂ ਨੂੰ ਭਰਦੀ ਸੀ ਉਹਦੇ ਵੱਲੋਂ ਹਾਰ ਗਈ ਹੈ, ਤੇ ਸਤਸੰਗਤ ਦੇ ਚੋਂ ਨਾਮ ਰੂਪੀ ਜਲ ਉਹਨਾਂ ਨੇ ਆਪਣੇ ਹਿਰਦੇ ਰੂਪੀ ਘੜੇ ਚ ਭਰ ਲਿਆ ਹੈ। ਇਸ ਪ੍ਰਕਾਰ ਉਹਨੂੰ ਆਨੰਦ ਪ੍ਰਾਪਤ ਹੋਇਆ ਹੈ। ਕੂਟਾ ਏਕ ਪੰਜ ਪਨਹਾਰੀ, ਇਸੇ ਪ੍ਰਕਾਰ ਬ੍ਰਹਮ ਰੂਪੀ ਖੂਹ ਹੈ ਤੇ ਪੰਜਾਂ ਤੱਤਾਂ ਦੀ ਜਿਹੜੀ ਧਾਰਨਾ ਹੈ, ਸਤ ਸੰਗ ਪੰਜਾਂ ਤੱਤਾਂ ਦੀ ਧਾਰਨਾ, ਆਕਾਸ਼ ਚੋਂ ਨਿਰਖੋਭਤਾ, ਪੌਣ ਚੋਂ ਨਿਰਲੇਪਤਾ, ਪਾਣੀ ਚੋਂ ਸ਼ਾਂਤੀ, ਅਗਨੀ ਚੋਂ ਪ੍ਰਕਾਸ਼, ਧਰਤੀ ਚੋਂ ਖਿਮਾ, ਇਹ ਪੰਜਾਂ ਤੱਤਾਂ ਦੀ ਧਾਰਨਾ ਪਾਣੀ ਭਰਨ ਵਾਲੀਆਂ ਹਨ।
ਟੂਟੀ ਲਾਜ ਭਰੈ ਮਤ ਹਾਰੀ,
ਜਿਨ੍ਹਾਂ ਦੀ ਦੁਨੀਆਂ ਦੀ ਅਵਿਦਿਆ ਰੂਪੀ ਮਤ ਜਿਹੜੀ ਹੈ, ਲਾਜ ਹੈ, ਅਵਿਦਿਆ ਰੂਪੀ ਲੱਜ ਟੁੱਟ ਗਈ ਹੈ, ਉਹ ਭਰਦੇ ਹੈ, ਉਹਨਾਂ ਦੀ ਸੰਸਾਰਾਕਾਰ ਮਤ ਹਾਰ ਗਈ ਹੈ ਤੇ ਬ੍ਰਹਮਾਨੰਦ ਦੇ ਤਾਂ ਉਹ ਭਰਦੇ ਹਨ, ਇਸ ਬ੍ਰਹਮ ਰੂਪੀ ਕੂਬ ਦੇ ਚੋਂ ਆਨੰਦ ਲੈਂਦੇ ਹਨ।
ਕਹੋ ਕਬੀਰ ਇੱਕ ਬੁੱਧ ਵਿਚਾਰੀ,
ਸਾਹਿਬ ਕਬੀਰ ਜੀ ਕਹਿੰਦੇ ਨੇ ਏਕਤਾ ਵਾਲੀ ਅਸੀਂ ਬੁੱਧ ਵਿਚਾਰ ਕੇ ਤੁਹਾਨੂੰ ਦੱਸੀ ਹੈ,
ਨਾ ਉਹ ਕੂਵਟਾ ਨਾ ਪਨਿਹਾਰੀ,
ਨਾ ਉਸ ਸੰਸਾਰ ਰੂਪੀ ਖੂਹ ਹੈ, ਨਾ ਪੰਜੇ ਗਿਆਨ ਇੰਦਰੀਆਂ ਪਾਣੀ ਭਰਨ ਵਾਲੀਆਂ ਹਨ, ਐਸਾ ਆਨੰਦ ਸਰੂਪ ਪਰਮੇਸ਼ਰ ਚ ਲੀਨ ਹਾਂ ਅਸੀਂ।
ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ,
ਕਬੀਰ ਸਾਹਿਬ ਜੀ ਵਾਹਿਗੁਰੂ ਅੱਗੇ ਬੇਨਤੀ ਕਰਦੇ ਕਿ ਹੇ ਪਰਮੇਸ਼ਰ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ।
ਅਸਥਾਵਰ ਜੰਗਮ ਕੀਟ ਪਤੰਗਾ,
ਐਸੇ ਘਰ ਹਾਂ ਬਹੁਤ ਵਸਾਏ, ਜਬ ਹਾਂ ਰਾਮ ਗਰਭ ਹੋਏ ਆਏ ਹੈ ਨਾ ਤੁਕਾਂ।
ਅਸਥਾਵਰ ਜੰਗਮ ਕੀਟ ਪਤੰਗਾ,
ਪਰਮੇਸ਼ਰ ਅਸਥਾਵਰ ਪੱਥਰਾਂ ਦੀ ਜੂਨ ਚ ਤੇ ਅਸਥਾਵਰ ਇਸ ਤੋਂ ਰਹਿਣ ਵਾਲੇ ਵਰਸੇ ਬੇਸ਼ਾਦਕਾਂ ਦੀਆਂ ਜੂਨਾਂ ਵਿੱਚ, ਜੰਗਮ ਲੱਤਾਂ ਨਾਲ ਤੁਰਨ ਵਾਲੀਆਂ ਜੂਨਾਂ ਵਿੱਚ, ਅਤੇ ਕੀਟ ਕੀੜੇ ਆਦਿਕਾਂ ਦੀਆਂ ਜੂਨਾਂ ਚ, ਪਤੰਗਾ ਪਰਵਾਨੇ ਭਮਕੜ ਆਦਿਕਾਂ ਦੀਆਂ ਜੂਨਾਂ ਵਿੱਚ,
ਅਨਕ ਜਨਮ ਕੀਏ ਬਹੁ ਰੰਗਾ,
ਬਹੁਤ ਸਾਰੇ ਮਹਾਰਾਜ ਮਾਇਆ ਦੇ ਰੰਗਾਂ ਚ ਪਿਆ ਹੋਇਆ ਨੇ, ਅਨੇਕਾਂ ਜਨਮੇ ਧਾਰਨਾ ਕੀਤੇ ਅਸੀਂ, ਬੜੇ ਜਨਮਾਂ ਚ ਆਉਂਦੇ ਰਹੇ ਸੱਚੇ ਪਾਤਸ਼ਾਹ, ਬਾਹਲੇ ਰੰਗ ਕੌਂਤਲ ਕਰਦੇ ਰਹੇ, ਕਦੇ ਕਿਸੇ ਜੂਨ ਚ ਕੁਝ ਬਣ ਗਏ, ਕਦੇ ਕਿਸੇ ਜੂਨ ਚ ਕੁਝ ਬਣ ਗਏ।
ਐਸੇ ਘਰ ਹਮ ਬਹੁਤ ਵਸਾਏ,
ਇਹੋ ਜਿਹੇ ਘਰ ਮਾਰਾ ਸਰੀਰ ਅਸੀਂ ਬੜੇ ਜਨਮਾਂ ਚ ਵਸਾਉਂਦੇ ਆਏ,
ਜਬ ਹਮ ਰਾਮ ਗਰਭ ਹੋਏ ਆਏ,
ਰਾਮ ਪਰਮੇਸ਼ਰ ਜਦੋਂ ਅਸੀਂ ਗਰਭ ਚ ਹੁੰਦੇ ਆਏ ਹੈ, ਇਹਨਾਂ ਘਰਾਂ ਨੂੰ ਵਸਾਉਂਦੇ ਆਏ ਨਾ ਤੇਰੇ ਵਸਾਏ ਹੋਏ, ਹੁਣ ਕਿਰਪਾ ਕਰ ਸਾਡੇ ਤੇ, ਜਬ ਹਮ ਹੇ ਪਿਆਰਿਓ ਐਸੇ ਘਰ ਹਮ ਤਮਾਮ ਜੀਵਨ ਬਹੁਤ ਸਾਰੇ ਵਸਾਏ ਹੈ, ਜਦੋਂ ਗਰਭ ਉੱਚ ਹੁੰਦੇ ਆਏ ਹੈ।
ਰਹਾਉ ਜੋਗੀ ਜਤੀ ਤਪੀ ਬ੍ਰਹਮਚਾਰੀ,
ਕਦੇ ਪੁੰਨਾ ਦੇ ਪ੍ਰਤਾਪ ਕਰਕੇ ਜੋਗੀ ਬਣ ਕੇ ਯੋਗਾ ਅਭਿਆਸ ਕੀਤਾ, ਕਦੇ ਤਿਆਗ ਕਰਕੇ ਜਤੀ ਕਹਾਇਆ, ਕਦੇ ਧੂਣੀਆਂ ਤਾ ਕੇ ਤਪੀ ਕਹਾਇਆ, ਕਦੇ ਬ੍ਰਹਮਚਾਰੀ ਹੋ ਕੇ ਬ੍ਰਹਮਚਰਜ ਰੱਖਿਆ, ਗ੍ਰਸਤਾਦਕਾਂ ਦਾ ਤਿਆਗ ਕੀਤਾ।
ਕਬਹੂ ਰਾਜਾ ਛਤਰਪਤ ਕਬਹੂ ਭੇਖਾਰੀ,
ਕਦੇ ਉੱਤਮ ਕਰਮਾਂ ਕਰਕੇ ਰਾਜ ਦੀ ਪ੍ਰਾਪਤੀ ਹੋਏ ਰਾਜੇ ਬਣ ਗਏ, ਤੇ ਕਦੇ ਕਬਹੂ ਰਾਜਾ ਛਤਰਪਤ ਚੱਕਰਵਰਤੀ ਪਾਤਸ਼ਾਹ ਰਜਵਾੜਿਆਂ ਦੇ ਮਾਲਕ ਰਾਜੇ, ਤੇ ਚੱਕਰਵਰਤੀ ਪਾਤਸ਼ਾਹ ਸਾਰੀ ਧਰਤੀ ਦੇ ਮਾਲਕ ਬਣੇ।
ਕਬਹੂ ਭੇਖਾਰੀ,
ਕਦੇ ਮੰਗਦੇ ਬਣ ਕੇ ਭਿਖਿਆ ਮੰਗਦੇ ਫਿਰੇ, ਪੁੰਨਾ ਤੋਂ ਹੀਣੇ ਹੋ ਕੇ,
ਸਾਕਤ ਮਰਹਿ ਸੰਤ ਸਭ ਜੀਵ
ਹੈ, ਜੂਨਾਂ ਕਿਉਂ ਧਾਰੀਆਂ, ਕਹਿੰਦੇ ਸਤਸੰਗਤ ਤੋਂ ਬਗੈਰ, ਸਾਕਤ ਪੁਰਖਾਂ ਦੀ ਸੰਗਤ ਕਰਨੇ ਕਰਕੇ, ਇਸ ਕਰਕੇ ਕਹਿੰਦੇ ਹਨ
ਸਾਕਤ ਮਰਹਿ ਸੰਤ ਸਭ ਜੀਵ ਹੈ,
ਜਿਹੜੇ ਸਾਕਤ ਮਾਇਆ ਦੇ ਉਪਾਸ਼ਕ ਲੋਕ ਹੈ, ਸ਼ਕਤੀ ਦੇ ਕਠੋਰ ਚਿਤ ਵਾਲੇ, ਉਹ ਸਾਰੇ ਮਰ ਜਾਣ ਕਹਿੰਦੇ ਹਨ, ਤੇ ਸੰਤ ਮਹਾਤਮਾ ਸਿਮਰਨ ਕਰਨ ਵਾਲੇ ਸਾਰੇ ਜਿਉਂਦੇ ਰਹਿਣ।
ਰਾਮ ਰਸਾਇਣ ਰਸਨਾ ਪੀ,
ਉਹਨਾਂ ਦੀ ਸੰਗਤ ਕਰਕੇ ਰਾਮ ਜੋ ਰਸਨ ਦਾ ਐਨ ਘਰ ਹੈ ਉਹਨੂੰ ਪੀਂਦੇ ਰਹੀਏ, ਇਹ ਮਹਾਰਾਜ ਕਿਉਂ ਇਉਂ ਕਹਿੰਦੇ? ਕਹਿੰਦੇ ਭਾਈ ਸਾਗਤ ਸਾਰੇ ਮਰਦੇ ਜੰਮਦੇ ਰਹਿੰਦੇ ਹਨ, ਕਿਉਂਕਿ ਜੰਮਣ ਮਰਨ ਵਾਲੇ ਪਦਾਰਥਾਂ ਚਿੱਤ ਲਾਉਂਦੇ ਹੈ ਤੇ ਸੰਤ ਸਦਾ ਜਿਉਂਦੇ ਹੈ, ਉਹ ਜੀਵਨ ਰੂਪ ਪਰਮੇਸ਼ਰ ਚਿੱਤ ਜੋੜਦੇ ਹੈ, ਇਸ ਕਰਕੇ ਬਚਨ ਕਹੇ ਹਨ।
ਰਾਮ ਰਸਾਇਣ ਰਸਨਾ ਪੀ,
ਰਾਮ ਜੋ ਰਸਨਾਇਣ ਪਰਮੇਸ਼ਰ ਹੈ ਉਹਨੂੰ ਰਸਨਾ ਕਰਕੇ ਪੀਂਦੇ ਉਹ ਨਿਹਾਲ ਹੋ ਜਾਂਦੇ ਹਨ।
ਕਹੋ ਕਬੀਰ ਪ੍ਰਭ ਕਿਰਪਾ ਕੀ ਜੈ।
ਕਬੀਰ ਭਗਤ ਜੀ ਕਹਿੰਦੇ ਹੇ ਪਰਮੇਸ਼ਰ ਤੂੰ ਸਮਰੱਥ ਹੈ, ਆਪ ਪ੍ਰਭੂ ਜੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ।
ਹਾਰ ਪਰੇ ਅਬ ਪੂਰਾ
ਦੀਜੈ, ਹਾਰ ਕੇ ਜਨਮ ਜਨਮਾਂਤਰਾਂ ਚੋਂ ਤੇਰੀ ਸ਼ਰਨ ਪਈ ਹੈ, ਹੁਣ ਪੂਰਨ ਗਿਆਨ ਬਖਸ਼ੋ, ਪੂਰਾ ਆਨੰਦ ਬਖਸ਼ੋ, ਮੁੜ ਕੇ ਜੂਨਾ ਚ ਨਾ ਆਉਣਾ ਪਵੇ। ਇਸ ਪ੍ਰਕਾਰ ਬੇਨਤੀ ਕਬੀਰ ਜੀ ਨੇ ਕੀਤੀ ਹੈ। ਅਗਲਾ ਸ਼ਬਦ ਨੂੰ ਦੇਰ ਜ਼ਿਆਦਾ ਲੱਗੇਗੀ, ਇਸ ਕਰਕੇ ਇੱਥੇ ਹੀ ਸਮਾਪਤੀ ਕਰੋ, ਸਮਾਂ ਵੀ ਹੋ ਗਿਆ, 5 ਮਿੰਟ ਰਹਿੰਦੇ ਹੈ।
ਕਹੋ ਕਬੀਰ ਪ੍ਰਭ ਕਿਰਪਾ ਕੀਜੈ,
ਹਾਰ ਪਰੇ ਅਬ ਪੂਰਾ ਦੀਜੈ। ਵਾਹਿਗੁਰੂ ਜੀ ਕਾ ਖਾਲਸਾ।